ਵਾਹਿਗੁਰੂ ਜੀ ਸਤਨਾਮ ਅੰਤ ਨ ਪਾਵਤ ਦੇਵ ਸਭਾ ਮਣ ਇੰਦਰ ਮਹਾਨ ਸਭ ਜੋ ਕਰੀ ਪੁਨ ਵੇਦ ਬਰੰਚ ਵਿਚਾਰ ਰਹੋ ਹਰ ਜਾਪ ਨ ਛਾਡੋ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਾ ਰਾਮਦਾਸ ਗੁਰੂ ਜਗ ਤਾਰਨ ਕਾ ਗੁਰ ਜੋਤ ਅਰਜਨ ਮਾਹੇ ਧਰੀ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਹਰ ਮਨ ਤਨ ਵਸਿਆ ਸੋਈ ਬੋਲੀਆਂ ਨਾ ਮਾਰੋ ਲੋਕੋ ਪਿਆਰੇ ਜੀ ਦਾ ਨਾਮ ਲੈ ਕੇ ਦੱਸੋ ਹੋਰ ਕੌਣ ਹੈਗਾ ਦਸਮੇਸ਼ ਜਿਹਾ ਜਹਾਨ ਵਿੱਚ ਆਣ ਵਿੱਚ ਸ਼ਾਨ ਵਿੱਚ ਮਾਣ ਵਿੱਚ ਤਾਣ ਵਿੱਚ ਗਿਆਨ ਵਿੱਚ ਧਿਆਨ ਵਿੱਚ ਦੀਨ ਅਤੇ ਦਾਨ ਵਿੱਚ ਧਰਮ ਕਮਾਉਣ ਵਿੱਚ ਜ਼ੁਲਮ ਮਿਟਾਉਣ ਵਿੱਚ ਦੁੱਖੜੇ ਉਠਾਉਣ ਵਿੱਚ ਸੁੱਖ ਨਾ ਨਿਭਾਉਣ ਵਿੱਚ ਬਲੀਆਂ ਵਿੱਚੋਂ ਬਲੀ ਪੂਰਾ ਯੋਧਿਆਂ ਵਿੱਚੋਂ ਯੋਧਾ ਸੂਰਾ ਬਲੀਆਂ ਵਿੱਚੋਂ ਬਲੀ ਪੂਰਾ ਯੋਧਿਆਂ ਵਿੱਚੋਂ ਯੋਧਾ ਸੂਰਾ ਕਵੀਆਂ ਵਿੱਚੋਂ ਕਵੀ ਅਤੇ ਗੁਰੂ ਹੈ ਗਿਆਨ ਵਿੱਚ ਪਾਤਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਓ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦਰਵੇਸ਼ ਗੁਰੂ ਬਾਦਸ਼ਾਹ ਦਰਵੇਸ਼ ਗੁਰੂ ਗੋ ਮਾਣ ਯੋਗ ਸਤਸੰਗਿਓ ਸੁਭਾਗੀਆਂ ਘੜੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠਣ ਦੀਆਂ ਪ੍ਰਾਪਤ ਹੋਈਆਂ। ਪਾਣੀ ਦੀ ਪੰਗਤੀ ਹੈ, ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ। ਉਹ ਸੰਗਤ ਕਰਨ ਦਾ ਸੁਭਾਗਾ ਸਮਾਂ ਜਿਹਦੇ ਕਰਨ ਦੇ ਨਾਲ ਖੋਟੀ ਮਤ ਦੂਰ ਹੋ ਜਾਂਦੀ ਹੈ। ਸੰਗਤ ਕਰਨ ਦੇ ਨਾਲ ਮਹਾਰਾਜ ਕਹਿੰਦੇ ਹੈ ਵੱਡ ਭਾਗੀ ਸਾਧ ਸੰਗ ਪ੍ਰਾਪਤ, ਕਹਿੰਦੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਜਿਹਨੂੰ ਗੁਸਾਈ ਜੀ ਜ਼ਿਕਰ ਕਰਦੇ ਆ, ਧਨ ਦਾਰਾ ਸੁਤ ਲਛਮੀ ਪਾਪੀ ਕੇ ਪੀ ਹੋਏ। ਜੇ ਕਿਸੇ ਬੰਦੇ ਨੂੰ ਮਾਣ ਹੋਵੇ ਮੇਰੇ ਘਰ ਦੇ ਵਿੱਚ ਪੁੱਤਰ ਧੀਆਂ ਇਹ ਪਾਪੀਆਂ ਦੇ ਘਰ ਚ ਵੀ ਹੈਗੀਆਂ। ਜੇ ਕਿਸੇ ਬੰਦੇ ਨੂੰ ਮਾਣ ਹੋਵੇ ਮੇਰੇ ਘਰ ਦੇ ਵਿੱਚ ਧਨ ਦੌਲਤ ਇਸਤਰੀ ਆ, ਇਹ ਪਾਪੀਆਂ ਦੇ ਘਰ ਚ ਵੀ ਚੀਜ਼ਾਂ ਹੈਗੀਆਂ। ਪਰ ਪਾਪੀਆਂ ਦੇ ਘਰ ਚ ਕਿਹੜੀ ਚੀਜ਼ ਨਹੀਂ ਹੈ? ਪਾਪੀਆਂ ਦੇ ਘਰ ਦੇ ਵਿੱਚ ਆ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੋ ਸਕਦੀਆਂ। ਸੰਤ ਸਮਾਗਮ ਹਰ ਕਥਾ ਤੁਲਸੀ ਦਰ ਲੱਭ ਦੋਏ। ਗੁਸਾਈ ਜੀ ਜ਼ਿਕਰ ਕਰਦੇ ਹੈ ਕਿ ਜਿਵੇਂ ਆਪਾਂ ਨੂੰ ਮਹਾਂਪੁਰਖਾਂ ਦੀ ਰਚਨਾ ਤੋਂ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਬੱਧਨੀ ਵਾਲੇ ਮਹਾਂਪੁਰਖਾਂ ਦੀ ਅੰਸ਼ ਵੰਸ਼ ਦੇ ਵਿੱਚੋਂ ਸ੍ਰੀ ਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ, ਸ੍ਰੀ ਮਾਨ ਸੰਤ ਬਾਬਾ ਇੰਦਰ ਸਿੰਘ ਜੀ ਬੱਧਨੀ ਨੂੰ ਭਾਗ ਲਾਇਆ ਕਰਦੇ, ਜਿੱਥੇ ਮਹਾਂਪੁਰਖਾਂ ਨੇ ਲਾਹਾ ਲਿਆ, ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਬੱਧਨੀ ਕਲਾਂ ਵਾਲੇ, ਜਿਨ੍ਹਾਂ ਦੀ ਰਸਨਾ ਤੋਂ ਆਪ ਨੇ ਗੁਰੂ ਕੇ ਇਤਿਹਾਸ ਦੀ ਕਥਾ ਸਰਵਣ ਕੀਤੀ ਹੈ ਕਿ ਬੰਦੇ ਦੀ ਕੀ ਹਾਲਤ ਹੋ ਜਾਂਦੀ ਹੈ। ਜਿਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਸੰਤਕ ਨਿੰਦਕ ਮਹਾਂ ਤਤਾਈ, ਸੰਤਕ ਨਿੰਦਕ ਟਿਕ ਨ ਪਾਈ, ਸੰਤਕ ਨਿੰਦਕ ਮਹਾਂ ਤਿਆਰਾ, ਸੰਤਕ ਨਿੰਦਕ ਪਰਮੇਸ਼ਰ ਮਾਰਾ। ਸਾਧਕ ਨਿੰਦਕ ਕੈਸੇ ਤਰ੍ਹਾਂ ਵੀ ਬਾਣੀ ਦੀ ਪੰਗਤੀ ਕਹਿੰਦੀ ਹੈ, ਬਾਣੀ ਦੀ ਪੰਗਤੀ ਕਹਿੰਦੀ ਨਾ, ਸਾਧਕ ਨਿੰਦਕ ਕੈਸੇ ਤਰ੍ਹਾਂ, ਸਰ ਪਰ ਜਾਣੋ ਨਰਕ ਹੀ ਪਰੈ। ਮਹਾਰਾਜ ਬਾਣੀ ਚ ਕਹਿੰਦੇ ਵੀ ਤੁਹਾਨੂੰ ਸੱਚੀ ਗੱਲ ਦੱਸਗੇ ਬਈ ਰੱਬ ਦੇ ਪਿਆਰੇ ਦੀ ਨਿੰਦਿਆ ਕਰਨ ਵਾਲਾ ਅਵੱਛ ਨਰਕਾਂ ਨੂੰ ਜਾਂਦਾ ਬੰਦਾ। ਬਾਣੀ ਦੀ ਪੰਗਤੀ ਹੈ, ਇੱਥੇ ਹੀ ਵਸਣੀ ਸਾਧ ਸੰਗਤ ਕਿਹੋ ਜੀ ਹਾਲਤ ਹੋਣੀ ਹੈ, ਜਿਨ੍ਹਾਂ ਨੇ ਸਾਧ ਸੰਗਤ ਗੁਰੂ ਸਾਹਿਬ ਦੀ ਨਿੰਦਿਆ ਕੀਤੀ ਤੇ ਸਰੀਰ ਤੇ ਕੋੜ ਚੱਲ ਗਏ। ਆਪ ਜੀ ਸੁਣਦੇ ਸੀ ਵੀ ਕੋਈ ਇਹੋ ਜਿਹਾ ਸਿੱਖ ਹੈ? ਪਰਪਕਾਰੀ ਕਿਹਨੂੰ ਕਹਿੰਦੇ ਆ? ਆਪਣਾ ਵਿਗਾੜ, ਆਪਦਾ ਗਮਾ ਲਵੇ, ਦੂਜੇ ਦਾ ਭਲਾ ਕਰ ਦੇਵੇ, ਉਹਨੂੰ ਪਰਪਕਾਰੀ ਕਹਿੰਦੇ ਆ। ਆਪਾਂ ਆਪਦਾ ਵਿਗਾ ਕੇ ਤਾਂ ਵਿਗਾੜ ਕੇ ਤਾਂ ਕਿਤੇ ਭਲਾ ਕਰ ਦਿਆਂਗੇ, ਆਪਾਂ ਤੋਂ ਕਿਸੇ ਦਾ ਭਲਾ ਹੁੰਦਾ ਦੇਖ ਕੇ ਵੀ ਬਰਦਾਸ਼ਤ ਨਹੀਂ ਹੁੰਦਾ। ਮਹਾਂਪੁਰਖ ਦੱਸਿਆ ਕਰਦੇ, ਕਹਿੰਦੇ ਵੀ ਇੰਨਾ ਬੰਦੇ ਨੂੰ ਜ਼ਖਮ ਦਾ ਦੁੱਖ ਨਹੀਂ ਜਿੰਨਾ ਦੂਜੇ ਦਾ ਸੁੱਖ ਦੇਖ ਕੇ ਦੁੱਖ ਮੰਨੀ ਜਾਂਦਾ। ਇੰਨਾ ਨਾ ਆਪਦੇ ਸਰੀਰ ਤੇ ਕਿਤੇ ਜ਼ਖਮ ਹੋਵੇ, ਉਹਦਾ ਜ਼ਖਮ ਦਾ ਦੁੱਖ ਨਹੀਂ ਮੰਨਦਾ ਜਿੰਨਾ ਦੂਜੇ ਦਾ ਸੁੱਖ ਦੇਖ ਕੇ ਦੁੱਖ ਮੰਨੀ ਜਾਂਦਾ। ਪਰ ਜਿਹੜੇ ਪਰਉਪਕਾਰੀ ਹੁੰਦੇ ਆ, ਬਾਣੀ ਦੀ ਪੰਗਤੀ ਆ, ਪਰ ਉਪਕਾਰ ਨਿਤ ਚਿਤ ਬਤੇ, ਜਿਨ੍ਹਾਂ ਦੇ ਅੰਦਰ ਪਰਉਪਕਾਰ ਹਨ ਤੇ ਉਹਨਾਂ ਦੇ ਅੰਦਰ ਪਰ ਉਪਕਾਰਾਂ ਦੇ ਹੜ ਚੱਲਦੇ ਆ। ਬਾਣੀ ਦੀ ਪੰਗਤੀ, ਬ੍ਰਹਿਮ ਗਿਆਨੀ ਪਰ ਉਪਕਾਰ ਉਮਾਹਾ। ਉਮਾਹੇ ਦਾ ਮਤਲਬ ਕੀ ਹੈ? ਜਿਹੜਾ ਪਰਉਪਕਾਰੀ ਹੈ, ਪਰਉਪਕਾਰੀ ਗੁਰਾਂ ਪਿਆਰਾ। ਕਿਹੋ ਜਿਹਾ ਸਿੱਖ ਹੁੰਦਾ ਗੁਰੂ ਨੂੰ ਪਿਆਰਾ? ਭਾਈ ਲੱਦੇ ਪਰਉਪਕਾਰੀ ਵਰਗਾ। ਮਹਾਂਪੁਰਖਾਂ ਦੀ ਰਚਨਾ ਤੋਂ ਆਪ ਜੀ ਕਥਾ ਸਰਵਣ ਕਰ ਰਹੇ ਸਨ ਕਿ ਮਹਾਂਪੁਰਖ ਉਹ ਇਤਿਹਾਸ, ਜਦੋਂ ਸਾਧ ਸੰਗਤ ਕਈ ਵਾਰੀ ਬਾਣੀ ਦੀ ਪੰਗਤੀ ਹੈ, ਨਾਨਕ ਸੇ ਨਰ ਅਖਲ ਖਰ, ਕਿਸੇ ਗੁਣ ਦਾ ਹੰਕਾਰ ਕਰ ਲੈਣਾ ਤੇ ਮਹਾਰਾਜ ਕਹਿੰਦੇ ਬਿਰਤੀ ਖੋਤੇ ਵਰਗੀ ਹੈ। ਖਰ ਕਹਿੰਦੇ ਖੋਤੇ ਨੂੰ ਐਵੇਂ ਮਾੜੀ ਜੀ ਗੱਲ ਦਾ ਹੀ ਹੰਕਾਰ ਕਰ ਲੈਣਾ। ਫਲ ਸੰਗਤ ਉਹਨੂੰ ਕੀ ਕਹਿੰਦੇ, ਬੰਦੇ ਦੀ ਦੇਖੋ ਬਿਰਤੀ ਜ਼ਿੰਦਗੀ ਕਿਹੋ ਜਿਹੀ ਖੋਤੇ ਵਰਗੀ। ਨਾਨਕ ਸੇ ਨਰ ਅਖਲ ਖਰ ਜੇ ਬਿਨ ਗੁਰ ਗਰਭ ਗਣਬ ਗਰਭ ਕਰੰਤ। ਕਹਿੰਦੇ ਜੇ ਬਿਨਾਂ ਹੀ ਗੁਣ ਤੋਂ ਹੰਕਾਰ ਕਰੀ ਜਾਂਦਾ, ਜੇ ਬਿਨਾਂ ਹੀ ਗੁਣ ਤੋਂ ਹੰਕਾਰ ਕਰਦਾ ਹੈ, ਪਰ ਇੱਥੇ ਥੋੜਾ ਜਿਹਾ ਗੁਣ ਆਉਣ ਦੇ ਨਾਲ ਹੀ ਬੰਦਾ ਹੰਕਾਰੀ ਹੋ ਜਾਂਦਾ ਹੈ। ਥੋੜਾ ਜਿਹਾ ਗੁਣ ਆ ਜਾਏ ਨਾ ਤੇ ਫਿਰ ਬੰਦਾ ਕਹੇ ਜਾ ਹੋ ਜਾਂਦਾ ਹੈ ਵੀ ਜੇ ਮੈਂ ਨਾ ਹੋਵਾਂ ਤੇ ਖਮਣੀ ਨਾ, ਇਹ ਕਾਰੋਬਾਰ ਚੱਲਣਾ ਹੀ ਨਹੀਂ। ਇਹ ਵੀ ਇੱਕ ਮਾਣ ਦੀ ਗੱਲ ਹੈ ਕਿ ਥੋੜਾ ਜਿਹਾ ਮਾਣ ਮਿਲ ਜਾਏ ਨਾ। ਮਹਾਂਪੁਰਖ 13-14 ਸਾਲ ਮੈਂ ਨਾ ਉਹ ਪ੍ਰਧਾਨ ਰਹਿ ਹੋਣੇ ਆ, ਸੰਤ ਫਤਿਹ ਸਿੰਘ ਸੰਤ ਚੰਨਣ ਸਿੰਘ ਸ਼੍ਰੋਮਣੀ ਕਮੇਟੀ ਦੇ ਤੇ ਅਕਾਲੀ ਦਲ ਦੇ 14 ਸਾਲ ਮੈਂ ਨਾ ਪ੍ਰਧਾਨ ਰਹਿ ਹੋਣੇ ਆ। ਉਹ ਕਿਆ ਕਰਦੇ, ਕਹਿੰਦੇ ਵੀ ਚੌਧਰ ਭਾਵਾਂ ਦੀ ਕਿਸੇ ਨੂੰ ਤੂੜੀ ਵਾਲੇ ਕੋਠੇ ਦੀ ਦੇ ਦਿਓ, ਉਹਦੇ ਮੂਹਰੇ ਕੁਰਸੀ ਡਾ ਕੇ ਬਹਿਜੂ ਵੀ ਪਤਾ ਨੀ ਮੈਂ ਕੀ ਬਣ ਗਿਆ। ਇਹ ਗੁਣ ਦਾ ਹੰਕਾਰ ਹੀ ਇਹੋ ਜਿਹਾ ਬੰਦੇ ਨੂੰ ਹੁੰਦਾ ਹੈ। ਮਹਾਂਪੁਰਖਾਂ ਨੇ ਵਚਨ ਕਰ ਕਹਿੰਦੇ ਵੀ ਚੌਧਰ ਦਾ ਜਿਹੜਾ ਨਸ਼ਾ ਬੜਾ ਭੈੜਾ। ਇਸੇ ਤਰ੍ਹਾਂ ਸਾਧ ਸੰਗਤ ਜਿਹੜਾ ਗੁਣ ਦਾ ਹੈ, ਇਹ ਬੰਦੇ ਨੂੰ ਝੱਡਾ ਕਰ ਦਿੰਦਾ ਹੈ। ਇੱਕ ਰਾਜਮੱਧ ਦਾ ਨਸ਼ਾ, ਇੱਕ ਜਵਾਨੀ ਦਾ ਨਸ਼ਾ ਤੇ ਇੱਕ ਪਦਾਰਥ ਦਾ ਨਸ਼ਾ ਤੇ ਇੱਕ ਗੁਣ ਆ ਜੇ ਆਪਦੀ ਪਰਬਤਾ ਦਾ ਨਸ਼ਾ। ਚਾਰ ਕੁ ਬੰਦੇ ਫਤਿਹ ਬੁਲਾਉਣ ਲੱਗ ਜਾਣ, ਕੋਈ ਗੁਣ ਆ ਜੇ, ਉਹ ਆਪਦੇ ਆਪ ਨੂੰ ਸਮਝਦਾ ਵੀ ਮੈਂ ਪਤਾ ਨੀ ਕੀ ਬਣ ਗਿਆ, ਵੀ ਪਤਾ ਨੀ ਮੈਂ ਕੀ ਹੈ। ਪਰ ਇਉਂ ਨੀ ਸੋਚਦਾ ਉਹ, ਰੱਬ ਦੇ ਨਾਮ ਤੋਂ ਬਿਨਾਂ ਤਾਂ ਤੂੰ ਬੰਦਾ ਜੀਰੋ ਹੈ। ਜੇ ਰੱਬ ਦਾ ਨਾਂ ਨੀ ਨਾ ਲੈਂਦਾ ਤੇ ਮਹਾਰਾਜ ਕੀ ਕਹਿੰਦੇ ਆ, ਜਿਨ ਹਰ ਹਿਰਦਾ ਨਾਮ ਨਾ ਬਸਿਓ ਤਨ ਮਾਤ ਕੀਜੈ ਹਰ ਬਾਂਝਾ। ਉਹ ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਜੇ ਤੂੰ ਰੱਬ ਦਾ ਨਾਂ ਨੀ ਲੈਂਦਾ, ਤੇਰੀ ਮਾਂ ਨੇ ਤੈਨੂੰ ਜਨਮ ਦਿੱਤਾ ਹੀ ਕਿਉਂ, ਤੇਰੀ ਮਾਂ ਪੁੱਤ ਤੋਂ ਬਗੈਰਾ ਕਿਉਂ ਨਾ ਰਹੇਗੀ। ਮਹਾਰਾਜ ਕਹਿੰਦੇ ਆ ਬਈ ਜੇ ਮਨੁੱਖਾ ਜਨਮ ਮਿਲਿਆ, ਜੇ ਰੱਬ ਦਾ ਨਾਂ ਹੀ ਨਹੀਂ ਲਿਆ ਤੇ ਏਦੂ ਤਾਂ ਤੇਰੀ ਮਾਂ ਇਹੋ ਜਿਹੇ ਪੁੱਤ ਨੂੰ ਜਨਮ ਹੀ ਨਾ ਦਿੰਦੀ, ਬਿਨਾਂ ਹੀ ਪੁੱਤ ਤੋਂ ਰਹਿ ਜਾਂਦੀ। ਗੁਸਾਈ ਜੀ ਵੀ ਜ਼ਿਕਰ ਕਰਦੇ ਆ, ਗੁਸਾਈ ਜੀ ਜ਼ਿਕਰ ਕਰਦੇ ਜਨਨੀ ਜਨਾ ਤੋਂ ਭਗਤ ਜਨ, ਕਹਿੰਦੇ ਜੇ ਮਾਂ ਨੇ ਪੁੱਤ ਨੂੰ ਜਨਮ ਦੇਣਾ ਨਾ ਤੇ ਧਰੂਨ ਤੇ ਪ੍ਰਹਲਾਦ ਵਰਗੇ ਨੂੰ ਜਨਮ ਦੇਵੇ ਜਿਨ੍ਹਾਂ ਨੇ ਰੱਬ ਦਾ ਨਾਂ ਲਿਆ। ਜੇ ਮਾਂ ਨੇ ਪੁੱਤ ਨੂੰ ਜਨਮ ਦੇਣਾ ਹੈ, ਕਹਿੰਦੇ ਧਰੂਨ ਤੇ ਪ੍ਰਹਲਾਦ ਵਰਗੇ ਨੂੰ ਜਨਮ ਦੇਵੇ। ਧਰੂਨ ਨੇ 5 ਸਾਲ ਦੇ ਨੇ ਭਗਤੀ ਕੀਤੀ, ਪ੍ਰਹਲਾਦ ਨੇ 7 ਸਾਲ ਦੇ ਨੇ ਭਗਤੀ ਕੀਤੀ। ਤੇ ਕਹਿੰਦੇ ਜੀ ਜੇ ਭਗਤੀ ਦਾ ਗੁਣ ਨਾ ਹੋਵੇ ਤੇ ਕਹਿੰਦੇ ਫਿਰ ਕਿਸੇ ਦਾਨੀ ਨੂੰ ਜਨਮ ਦੇਵੇ। ਕਹਿੰਦੇ ਜੀ ਦਾਨੀ ਕਿਹੋ ਜਿਹਾ ਹੁੰਦਾ? ਮਹਾਰਾਜ ਦਾਨੀ ਦਾ ਨਾਂ ਲੈਂਦੇ ਆ ਬਾਣੀ ਚ ਹਰੀਚੰਦ ਪ੍ਰਥਮੀ ਪਤ ਰਾਜਾ। ਕਹਿੰਦੇ ਹਰੀਚੰਦ ਰਾਜਾ ਕਿੱਡਾ ਵੱਡਾ ਦਾਨੀ ਹੋਣਾ। ਕਹਿੰਦੇ ਵੀ ਜੇ ਕਾਗਜ਼ਾਂ ਤੇ ਲਿਖਣ ਲੱਗੀਏ, ਉਹਦੇ ਕੀਤੇ ਹੋਏ ਦਾਨ ਕਾਗਜ਼ਾਂ ਤੇ ਨਹੀਂ ਲਿਖੇ ਜਾ ਸਕਦੇ। ਹਰੀਚੰਦ ਪ੍ਰਥਮੀ ਪਤ ਰਾਜਾ ਕਾਗਜ਼ ਕੀਮ ਨਾ ਪਾਈ। ਮਹਾਰਾਜ ਕਹਿੰਦੇ ਵੀ ਐਡਾ ਵੱਡਾ ਦਾਨੀ ਹੋਇਆ ਜਿਹੜਾ ਵਿਸਵਾ ਮਿੱਤਰ ਨੂੰ ਰਾਜ ਭਾਗ ਹੀ ਦਾਨ ਕਰ ਦੇਵੇ। ਜਿਹੜਾ ਨਾ ਵਿਸ਼ਵਾ ਮਿੱਤਰ ਨੂੰ ਰਾਜ ਭਾਗ ਹੀ ਦਾਨ ਕਰ ਦੇਵੇ ਵੀ ਐਡਾ ਵੱਡਾ ਦਾਨੀ। ਕਹਿੰਦੇ ਜੇ ਦਾਨੀ ਬਣਨਾ ਨਾ ਤੇ ਹਰੀਚੰਦ ਰਾਜੇ ਵਰਗਾ ਦਾਨੀ ਬਣ। ਤੇ ਫਿਰ ਕਹਿੰਦੇ ਤੀਸਰਾ ਨੰਬਰ, ਜਨਨੀ ਜਨਾ ਤੋਂ ਭਗਤ ਜਨ ਕਹਿ ਦਾਤਾ ਕਹਿ ਸੂਰ ਨਹੀਂ, ਫਿਰ ਸੂਰਮੇ ਕਿਹੋ ਜਿਹੇ ਹੁੰਦੇ ਆ? ਤੋ ਸੂਰਾ ਜੋ ਰਨਵੇਂ ਜੂਝਾ ਵੀ ਆਉਂਦੀ ਹੈ ਬਾਣੀ ਦੀ ਪੰਗਤੀ, ਜਿਨ ਮਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ, ਵੀ ਬਾਣੀ ਦੀ ਪੰਗਤੀ ਚ ਆਉਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਦਾ ਜਥਾ ਗੁਰਦਾਸ ਨੰਗਲ ਦੀ ਗੜੀ ਚੋਂ ਗ੍ਰਿਫਤਾਰ ਕੀਤਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ 760 ਸਾਥੀ ਤੇ ਕਿਹੋ ਜਿਹਾ ਸੀਨ ਹੋਣਾ, ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਦੇ ਵਿੱਚ ਟੌਂਕ ਪਾਇਆ, ਲੋਹੇ ਦੇ ਪਿੰਜਰੇ ਚ ਬੰਦ ਕੀਤਾ, ਹਾਥੀ ਦੇ ਹੁੱਦੇ ਤੇ ਰੱਖਿਆ, ਨੰਗੀਆਂ ਤਲਵਾਰਾਂ ਦੇ ਪਹਿਰਿਆਂ ਦੇ ਥੱਲੇ। ਬਾਬਾ ਬੰਦਾ ਸਿੰਘ ਬਹਾਦਰ ਲੈ ਕੇ ਆਉਂਦੇ ਆ, ਫਰਕਸ਼ੀਰ ਬਾਦਸ਼ਾਹ ਨੂੰ ਪੁੱਛਿਆ ਜੀ ਇਹਨਾਂ ਨੂੰ ਕੀ ਕਰ ਗਏ, ਕਹਿੰਦੇ ਪਹਿਲਾਂ ਇਹਨੂੰ ਸਰਹੰਦ ਦੀਆਂ ਗਲੀਆਂ ਚ ਫੇਰੋ, ਪਤਾ ਲੱਗ ਜੇ ਕਿ ਜਿਹੜਾ ਪੰਜਾਬ ਦੇ ਵਿੱਚ ਲੋਹੇ ਦਾ ਸੁਹਾਗਾ ਬਣ ਕੇ ਆਇਆ ਸੀ ਉਹ ਗ੍ਰਿਫਤਾਰ ਹੋ ਚੁੱਕਾ, ਤੇ ਜਿਹੜੇ ਨਾਲ ਦੇ ਸਾਥੀ ਹੈ ਉਹਨਾਂ ਦੇ ਜਿਹੜੇ ਸ਼ਹੀਦ ਹੋਏ ਆ ਧੜ ਨਾਲ ਉਹ ਸਿਰ ਵੱਢ ਕੇ ਨੇਜਿਆਂ ਚ ਟੰਗ ਲਏ ਵੀ ਗਾਹਾਂ ਨੂੰ ਕੋਈ ਗੁਰੂ ਕਾ ਸਿੰਘ ਨਾ ਬਣੇ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਦੇ ਸਾਥੀਆਂ ਦੇ, ਪਰ ਆਪਾਂ ਪੰਗਤੀ ਪੜ੍ਹੀ ਆ, ਗੁਸਾਈ ਜੀ ਕਹਿੰਦੇ ਕਹਿ ਦਾਤਾ ਕਹਿ ਸੂਰ, ਸੂਰਮੇ ਕਿਹੇ ਜੇ ਖੁੰਦੇ ਆ। ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਜਿਹੜੀਆਂ ਮਾਵਾਂ ਸੰਧਿਆ ਦੇ ਸਮੇਂ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਸਵਾ ਸਵਾ ਮਣ ਪੀਸਣੇ ਪੀਂਦ ਗਏ, ਤੇ ਜਦੋਂ ਸੰਧਿਆ ਦਾ ਸਮਾਂ ਤੇ ਮਾਵਾਂ ਦੇ ਸਾਧ ਸੰਗਤ ਛੋਟੇ ਛੋਟੇ ਬੱਚੇ ਟੁਕੜੇ ਟੁਕੜੇ ਕਰਕੇ ਮਾਂ ਦੇ ਗਲ ਚ ਪਾਏ ਪਏ ਆ, ਕਿਹੋ ਜੀ ਮਾਂ ਹੋਣੀ ਹੈ, ਕਿਤੇ ਨਿਗਾਹ ਮਾਰ ਕੇ ਵੇਖੋ ਕਿਹੋ ਜਿਹੀਆਂ ਮਾਵਾਂ ਹੋਣੀਆਂ, ਕੋਈ ਹੈ ਮਾਂ ਇਹ ਜੀ? ਸਾਧ ਸੰਗਤ ਬੱਚੇ ਨੂੰ ਤਾਂ ਚਲਾ ਕੇ ਮਾਰਦਾ, ਥੱਲੇ ਨੇਜਾ ਕਰ ਦੇਣਾ, ਤੇ ਬੱਚੇ ਨੂੰ ਟੁਕੜੇ ਟੁਕੜੇ ਕਰਕੇ ਮਾਂ ਦੇ ਗਲ ਚ ਹਾਰ ਪਾ ਦੇਣਾ, ਤੇ ਸੰਧਿਆ ਦਾ ਸਮਾਂ ਹੋਣਾ ਜਿਹੜਾ ਆਪਾਂ ਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ ਬੈਠਣ ਦਾ, ਤੇ ਮਾਂ ਨੇ ਕੀ ਕਹਿਣਾ, ਐ ਸੱਚੇ ਪਾਤਸ਼ਾਹ ਚਾਰ ਪੈਰ ਦਿਨ ਸੁੱਖਾਂ ਦਾ ਬਤੀਤ ਹੋ ਗਿਆ। ਦੇਖੋ ਮਾਂ ਦਾ ਪੁੱਤਰ ਟੁਕੜੇ ਟੁਕੜੇ ਕਰਕੇ ਗਲ ਚ ਪਾਇਆ ਪਿਆ, ਮਾਂ ਹਿਲਦੀ ਹੈ ਹਿੱਕ ਤੇ ਵੱਜਦੇ ਪੁੱਤ ਦੇ ਟੁਕੜੇ। ਸਾਧ ਸੰਗਤ ਮਾਂ ਚੌਂਕੜਾ ਮਾਰਿਆ ਬੈਠੀ ਆ, ਰਹਿ ਰਾਜ ਸਾਹਿਬ ਦਾ ਪਾਠ ਹੋਇਆ, ਸੰਧਿਆ ਦਾ ਸਮਾਂ ਮੰਨਦੇ ਆ, ਤੇ ਮਾਂ ਦਾ ਪੁੱਤ ਟੁਕੜੇ ਟੁਕੜੇ ਕਰਕੇ ਗਲ ਚ ਪਾਇਆ, ਤੇ ਮਾਂ ਮਹਾਰਾਜ ਨੂੰ ਦਸਵੇਂ ਪਾਤਸ਼ਾਹ ਨੂੰ ਸਤਿਗੁਰਾਂ ਅੱਗੇ ਬੇਨਤੀ ਕਰਦੀ, ਸੱਚੇ ਪਾਤਸ਼ਾਹ ਆਪ ਜੀ ਨੇ ਮਹਾਨ ਕਿਰਪਾ ਕੀਤੀ ਆ, ਚਾਰ ਪੈਰ ਦਿਨ ਸੁੱਖਾਂ ਦਾ ਬਤੀਤ ਹੋ ਗਿਆ, ਤੇ ਕਿਰਪਾ ਕਰਿਓ ਚਾਰ ਪੈਰ ਰਾਤਰੀ ਆਈ ਹੈ, ਤੇਰੇ ਭਾਣੇ ਦੇ ਅੰਦਰ ਤਾਂ ਸੁੱਖਾਂ ਦੀ ਬਤੀਤ ਕਰਨੀ, ਕਿਹੋ ਜੀ ਮਾਂ ਹੋਊ? ਬੱਚੇ ਟੁਕੜੇ ਟੁਕੜੇ ਕਰਕੇ ਗਲ ਚ ਪਾਏ ਪਏ ਆ, ਤੇ ਮਾਂ ਫੇਰ ਵੀ ਕਹਿੰਦੀ ਆ ਦਿਨ ਸੁੱਖਾਂ ਦਾ ਬਤੀਤ ਹੋਇਆ, ਸਾਹਮਣੇ ਮਾਂ ਦੇ ਪੁੱਤ ਟੁਕੜੇ ਟੁਕੜੇ ਕੀਤਾ। ਪਰ ਕਿਹਨਾਂ ਦੀ ਗੱਲ ਹੈ? ਇਹ ਉਹਨਾਂ ਦੀ ਗੱਲ ਹੈ, ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੇ ਸੋ ਕਹੀ ਅਤ ਹੈ ਸੂਰਾ, ਜਿਨ੍ਹਾਂ ਨੂੰ ਨਾਮ ਦਾ ਰੰਗ ਚੜਿਆ ਹੈ ਤੇ ਉਹਨਾਂ ਦੀ ਖਾਤਰ ਪੜਿਆ ਕਰਦੇ ਰਸਨਾ ਕਰੋ ਪਵਿੱਤਰ। ਉਹ ਮੁਖੜਾ ਨਹੀਂ ਮੋੜਦੇ ਨਾਮ ਵਿੱਚ ਰਸਤੇ ਜਿਹੜੇ, ਮੁਖੜਾ ਨਹੀਂ ਮੋੜਦੇ ਨਾਮ ਵਿੱਚ ਰਸਤੇ ਜਿਹੜੇ, ਰੱਤੇ ਸਹੀ ਜੇ ਮੁੱਖ ਨਾ ਮੁੜਨ। ਲਾਲ ਰੰਗ ਤੇ ਸਕੂਲ ਲੱਗਾ ਜਿਸਕਾ ਵਡਭਾਗਾ, ਮੈਲਾ ਕਦੇ ਨਾ ਹੋ ਵੀ ਨਾ ਲਾਗਾ ਦਾਗਾ, ਨਾ ਮੈਲਾ ਨਾ ਧੁੰਦਲਾ ਨਾ ਭਗਵਾ ਨਾ ਕੱਚ, ਨਾਨਕ ਲਾਲੋ ਲਾਲ ਖੈ ਸੱਚੇ ਰਤਾ ਸੱਚ। ਕਿਹੇ ਜੇ ਆ ਜਿਹੜੇ ਗੁਰੂ ਨਾਲ ਜੁੜੇ ਹੋਣ। ਆਪ ਜੀ ਕੱਲ ਸੁਣਦੇ ਸੀ ਗੁਲਾਬਾ ਤੇ ਪੰਜਾਬਾ, ਗੁਰੂ ਘਰ ਦੇ ਮਸੰਦ ਡਰੇ ਖੜੇ ਆ ਵੀ ਦਸਵੇਂ ਪਾਤਸ਼ਾਹ ਸਾਡੇ ਘਰੋਂ ਚਲੇ ਜਾਣ। ਗਣੀ ਖਾਂ ਤੇ ਨਬੀ ਖਾਂ ਨਵਾਜਾਂ ਪੜਨ ਵਾਲੇ ਬੰਦੇ, ਉਹ ਕੀ ਕਹਿੰਦੇ ਆ, ਦਸਵੇਂ ਪਾਤਸ਼ਾਹ ਜੇ ਸਾਡੇ ਘਰੇ ਚਲੇ ਜਾਣ ਨਾ ਤੇ ਅਸੀਂ ਦਸਵੇਂ ਪਾਤਸ਼ਾਹ ਦੀ ਉਹ ਸੇਵਾ ਕਰੀਏ ਜਿਹਨੂੰ ਬਾਣੀ ਕਹਿੰਦੀ ਆ ਸਤਿਗੁਰ ਕੀ ਸੇਵਾ ਗਾਖੜੀ ਸਰਦੀਜਾ ਆਪ ਗਵਾਏ। ਉਹ ਭਮਾ ਦੀ ਦਸਵੇਂ ਪਾਤਸ਼ਾਹ ਦੀ ਖਾਤਰ ਸਿਰ ਵੀ ਦੇਣਾ ਨਾ ਪੈ ਜੇ। ਦੇਖੋ ਇਸਲਾਮ ਧਰਮ ਦੇ ਬੰਦੇ ਆ, ਇਸਲਾਮ ਧਰਮ ਦੇ ਬੰਦੇ ਤੇ ਕੀ ਕਰਦੇ ਆ, ਉਹ ਦਸਵੇਂ ਪਾਤਸ਼ਾਹ ਦੀ ਖਾਤਰ ਭਮਾ ਦੀ ਸਿਰ ਵੀ ਦੇਣਾ ਪੈ ਜੇ। ਚਲੋ ਮਹਾਰਾਜ ਸਾਡੇ ਘਰੇ ਚਲੋ। ਮਹਾਰਾਜ ਨੇ ਬਚਨ ਕੀਤੇ, ਗਣੀ ਖਾਂ ਨਵੀ ਖਾਂ ਅਸੀਂ ਮਾਈ ਗੁਰਦਈ ਦੇ ਪ੍ਰੇਮ ਦੇ ਵਿੱਚ ਆਏ ਨਾ ਤੇ ਉਹ ਤੋਂ ਕੱਪੜਾ ਲੈਣ ਆਏ ਆ, ਅਸੀਂ ਤਾਂ ਆ ਇਲਾਕੇ ਚ ਆਏ ਆ। ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਸਾਡੇ ਘਰ ਚੱਲੋ। ਹੁਣ ਗੁਲਾਬਾ ਤੇ ਪੰਜਾਬ ਆ ਆਪਦੇ ਆਪ ਨੂੰ ਕੀ ਸਮਝਦੇ ਆ ਵੀ ਸ਼ੁਕਰ ਆ ਜੇ ਦਸਵੇਂ ਪਾਤਸ਼ਾਹ ਸਾਡੇ ਘਰ ਚਲੇ ਜਾਣ। ਦੇਖੋ ਇੰਨੇ ਡਰੇ ਪਏ ਆ ਨਾ, ਹੁਣ ਦਸਵੇਂ ਪਾਤਸ਼ਾਹ ਤੁਰਦੇ ਆ ਗੁਲਾਬੇ ਤੇ ਪੰਜਾਬੇ ਦੇ ਘਰੋਂ ਤੇ ਮੂਹਰੇ ਗਣੀ ਖਾਂ ਤੇ ਨਬੀ ਖਾਂ ਕਿਵੇਂ ਤਲਵਾਰਾਂ ਦੇ ਮੂਹਰੇ ਤਲਵਾਰਾਂ ਦੇ ਮੁੱਠਿਆਂ ਤੇ ਹੱਥ ਹੈ। ਸੱਚੇ ਪਾਤਸ਼ਾਹ ਜੇ ਤੁਹਾਡੇ ਬੰਨੀ ਕੋਈ ਉਂਗਲ ਕਰੇ ਅਸੀਂ ਉਂਗਲ ਕੱਟ ਦਈਏ, ਜੇ ਤੁਹਾਡੇ ਬੰਨੀ ਕੋਈ ਅੱਖ ਕਰੇ ਅਸੀਂ ਅੱਖ ਕੱਢ ਦਈਏ। ਕਿਵੇਂ ਗੁਰੂ ਦੀ ਸੇਵਾ ਤੇ ਮਗਰ ਤਿੰਨ ਸਿੰਘ ਤੁਰੇ ਜਾਂਦੇ, ਭਾਈ ਦਿਆਲ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਜਦੋਂ ਗੁਲਾਬੇ ਤੇ ਪੰਜਾਬੇ ਦੇ ਘਰੋਂ ਜਾਂਦੇ ਨਾ ਤੇ ਗਣੀ ਖਾਂ ਤੇ ਨਵੀ ਖਾਂ ਮੂਹਰੇ ਕਿਹੋ ਜਿਹਾ ਸੀਨ ਹੋਣਾ। ਇੱਥੇ ਆਪਣੇ ਇੱਕ ਪੁਲਿਸਮੈਨ ਜਾਂਦਾ ਹੋਵੇ ਆਪਾਂ ਦੇਖੋ ਡਰਦੇ ਨਾ, ਗੱਡੀ ਦੀ ਸਪੀਡ ਨਹੀਂ ਵਧਾਉਂਦੇ, ਕਿੰਨੇ ਡਰਦੇ ਆ। ਕਿਤੇ ਨਿਗਾਹ ਅੰਦਰ ਛੱਤ ਨਗਰ ਨਿਗਾਹ ਦਲ ਚ ਮਾਰ ਕੇ ਦੇਖੋ ਤੇ ਦਸਵੇਂ ਪਾਤਸ਼ਾਹ ਨੂੰ ਲੱਖਾਂ ਫੌਜ ਭਾਲਦੀ ਫਿਰਦੀ ਹੈ। ਦਸਵੇਂ ਪਾਤਸ਼ਾਹ ਨੂੰ ਲੱਖਾਂ ਕੀ, ਜਿੱਧਰ ਨੂੰ ਨਿਗਾਹ ਮਾਰ ਸਾਧ ਸੰਗਤ ਟਿੱਡੀ ਦਲ ਵਾਂਗੂ ਲੋਕ ਫੌਜੀ ਦਸਤੇ ਤੁਰੇ ਫਿਰਦੇ ਆ। ਕਿਤੇ ਚਮਕੌਰ ਦੀ ਗੜੀ ਜਦੋਂ ਆਪਾਂ ਚਮਕੌਰ ਸਾਹਿਬ ਜਾਂਦੇ ਹਾਂ ਨਾ, ਉਥੋਂ ਦੀ ਸਾਧ ਸੰਗਤ ਦਰਖਤ ਦੇਖ ਕੇ ਹੁਣ ਵੀ ਪਤਾ ਲੱਗਦਾ ਵੀ ਇੱਥੇ ਘੇਰਾ ਪਾਇਆ ਸੀ ਦਸਵੇਂ ਪਾਤਸ਼ਾਹ ਨੇ ਲੱਖਾਂ ਫੌਜਾਂ ਨੇ, ਕਿਹੋ ਜਿਹਾ ਸੀਨ ਹੋਣਾ ਹੈ। ਪਰ ਜਦੋਂ ਤਿੰਨ ਸਿੰਘ ਮਗਰ ਤੁਰੇ ਜਾਂਦੇ ਆ ਮੂਹਰੇ ਗਣੀ ਖਾਂ ਤੇ ਨਵੀ ਖਾਂ ਤਲਵਾਰਾਂ ਦੇ ਮੁੱਠਿਆਂ ਤੇ ਹੱਥ ਹੈ, ਲਓ ਮਹਾਰਾਜ ਆਓ ਸਾਡੇ ਘਰ ਨੂੰ ਚੱਲੀਏ। ਸਾਧ ਸੰਗਤ ਕਿਹੋ ਜਿਹਾ ਸੀਨ ਹੋਣਾ, ਗੁਲਾਬਾ ਤੇ ਪੰਜਾਬਾਂ ਨਾਲ ਤੋਰਨ ਵੀ ਨਹੀਂ ਆਉਂਦੇ ਜਿਵੇਂ ਕਿਰਪਾਲ ਦਾਸ ਮਹੰਤ ਨੇ ਕੀਤੀ ਸੀ, ਜਿਵੇਂ ਹੇਰਾਂ ਵਾਲੇ ਨਾਲ ਕਿਰਪਾਲ ਦਾਸ ਮਹੰਤ ਨੇ ਕੀਤੀ ਸੀ। ਇਸੇ ਤਰ੍ਹਾਂ ਗੁਲਾਬਾ ਤੇ ਪੰਜਾਬਾ ਇੰਨੇ ਫੌਜੀ ਦਸਤਿਆਂ ਤੋਂ ਡਰਦੇ ਹੈ ਤੇ ਸਾਧ ਸੰਗਤ ਮਹਾਰਾਜ ਦੇ ਨਾਲ ਵੀ ਤੁਰਨ ਨੂੰ ਤਿਆਰ ਨਹੀਂ। ਤਿੰਨ ਸਿੰਘ ਸਾਧ ਸੰਗਤ ਪਿੱਛੇ ਜਾਂਦੇ ਆ ਤੇ ਜਦੋਂ ਮਹਾਰਾਜ ਗਣੀ ਖਾਂ ਤੇ ਨਵੀ ਖਾਂ ਦੇ ਘਰ ਨੂੰ ਜਾਂਦੇ ਆ ਤੇ ਸਿੰਘ ਹੱਥ ਬੰਨ ਕੇ ਕਹਿੰਦੇ ਵਾਹ ਦਾਤਿਆ ਸੱਚੇ ਪਾਤਸ਼ਾਹ, ਕਿਹੋ ਜਿਹਾ ਸੀਨ ਸੀ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਚ ਘੋੜਿਆਂ ਤੇ ਚੜਿਆ ਕਰਦੇ, ਰਣਜੀਤ ਨਗਾਰੇ ਵੱਜਿਆ ਕਰਦੇ, ਰਾਜੇ ਭੀਮ ਚੰਦ ਵਰਗਿਆਂ ਦੇ ਅੰਦਰ ਈਰਖਾ ਦੀ ਅੱਗ ਲੱਗ ਜਾ ਕਰਦੀ। ਹੰਸ ਖੇਦ ਲੋਭ ਕੋਪ ਚਾਰ ਤਰ੍ਹਾਂ ਦੀ ਅੱਗ ਮੰਨੀ ਹੈ। ਕਿਸੇ ਨੂੰ ਦੇਖ ਕੇ ਸੜੀ ਜਾਣਾ ਬੜੀ ਭੈੜੀ ਅੱਗ ਹੈ, ਕਿਸੇ ਨੂੰ ਦੇਖ ਕੇ ਨਾ ਈਰਖਾ ਨਾਲ ਸੜੀ ਜਾਣਾ ਵੀ ਆਹ ਬੰਦਾ ਐਂ ਕਿਉਂ ਕਰਦਾ, ਇਹ ਇਹੋ ਜਿਹਾ ਕਿਉਂ ਹੈ, ਇਹ ਬੜੀ ਭੈੜੀ ਅੱਗ ਹੈ, ਬੰਦੇ ਨੂੰ ਅੰਦਰੋਂ ਸਾੜ ਦਿੰਦੀ ਹੈ। ਦੂਜੀ ਅੱਗ ਤਾਂ ਹਜੇ ਘੱਟ ਸੇਖ ਲੱਗਦਾ, ਜਿਹੜੀ ਈਰਖਾ ਦੀ ਅੱਗ ਹੈ ਬਾਹਲੀ ਭੈੜੀ ਹੈ। ਹੰਸ ਗੇਤ ਲੋਭ ਕੋਪ, ਲੋਭ ਦੀ ਅੱਗ, ਬੇ ਤੂੰ ਹੀ ਲੋਭ ਚ ਤੁਰੇ ਫਿਰਦਾ ਬਈ ਜੇ ਮੈਂ ਨਾ ਹੋਵਾਂ ਪਦਾਰਥ ਇਕੱਠਾ ਹੀ ਨਹੀਂ ਹੋ ਸਕਦਾ। ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਖੈ ਦੱਜਾ ਨਾਨਕਾ ਤਰੀਆ ਚਰਨੀ ਲੱਗ। ਇਹ ਅੱਗ ਤੋਂ ਕਿਹੜੇ ਬਚਦੇ ਆ, ਇਹ ਉਹ ਬਚਦੇ ਆ ਜਿਹੜੇ ਆ ਗੁਰੂ ਦੇ ਲੜ ਲੱਗ ਜਾਂਦੇ ਆ। ਜਿਵੇਂ ਨਾ ਚੱਕੀ ਦੇ ਵਿੱਚ ਦਾਣੇ ਪਾਉਣੇ ਆ, ਕਈਆਂ ਦਾ ਮੈਦਾ ਬਣ ਜਾਂਦਾ, ਕਈਆਂ ਦਾ ਆਟਾ, ਕਈਆਂ ਦਾ ਦਲੀਆ ਵੀ ਬਣ ਜਾਂਦਾ, ਤੇ ਜਿਹੜੇ ਦਾਣੇ ਲੋਹੇ ਦੇ ਧੁਰੇ ਨਾਲ ਲੱਗ ਜਾਂਦੇ ਆ ਉਹ ਦਾਣਿਆਂ ਨੂੰ ਚੱਕੀ ਦੇ ਪੁੜ ਕੁਛ ਵੀ ਨਹੀਂ ਕਰ ਸਕਦੇ। ਇਸੇ ਤਰ੍ਹਾਂ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਜੇ ਤੇ ਵਹਿਮਾਂ ਭਰਮਾਂ ਦੇ ਵਿੱਚੋਂ ਦੂਰ ਚੱਲਿਆ ਜਾਵੇ, ਪਰ ਵਹਿਮ ਭਰਮਾਂ ਦੇ ਵਿੱਚੋਂ ਜਾਣਾ ਬੜਾ ਦੂਰ ਔਖਾ। ਹੁਣ ਦਾ ਬੰਦਾ ਨਾਲੇ ਤਾਂ ਸਿੱਖ ਹੈ, ਨਾਲੇ ਲੋਕਾਂ ਨੂੰ ਪੁੱਛਦਾ ਜਾ ਫਿਰਦਾ ਕਿਉਂ ਜੀ ਸਾਡਾ ਜੀ ਆਹ ਕਿਵੇਂ ਹੋਊਗਾ। ਲੋਕੀ ਪੈਸੇ ਬਟੋਰ ਕੇ ਲੈ ਜਾਂਦੇ ਵੀ ਇੰਨੇ ਪੈਸੇ ਦਿਓ ਇਹ ਤੁਹਾਡਾ ਇਲਾਜ ਕਰ ਦਿਆਂਗੇ, ਮੈਨੂੰ ਉਹ ਦੱਸੋ। ਇਹੋ ਜਿਹਾ ਬੰਦਾ ਉਹ ਤੁਰਿਆ ਫਿਰਦਾ ਲੋਕਾਂ ਕੋਲੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਲੜ ਨਹੀਂ ਲੱਗਿਆ। ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਗਿਆ ਉਹ ਕਦੇ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਕਦੇ ਵੀ ਨਹੀਂ ਪੈਂਦਾ, ਨਾ ਕਿਸੇ ਕੋਲੇ ਜਾ ਕੇ ਪੁੱਛੇ ਤੇ ਨਾ ਕਿਸੇ ਨੂੰ ਕਹੇ ਵੀ ਜੀ ਇੰਨਾ ਪੈਸਾ ਦੇ ਦਿਓ ਮੇਰਾ ਗ੍ਰਹਿ ਟਾਲ ਦਿਓ। ਪਹਿਲੀ ਵਿਗਲਤਾ ਇਹ ਹੈ ਜਿਹੜਾ ਬੰਦਾ ਮਾਇਆ ਲੈ ਲੈਂਦਾ ਨਾ ਤੇ ਉਹ ਤੁਹਾਡਾ ਕੁਛ ਵੀ ਨਹੀਂ ਕਰ ਸਕਦਾ। ਇਹ ਗੱਲ ਚੇਤੇ ਰੱਖਣੀ ਹੈ। ਜਿਹੜਾ ਰੱਬ ਦਾ ਪਿਆਰਾ ਹੁੰਦਾ ਹੈ ਉਹਦੀ ਸੰਗਤ ਕਰਕੇ ਕਰਮ ਰੋਗ ਕੱਟਿਆ ਜਾਂਦਾ ਹੈ। ਜੇ ਰੱਬ ਦਾ ਪਿਆਰੇ ਦੀ ਸੰਗਤ ਕਰਕੇ ਨਾ ਇਹ ਹੁਣ ਹੀ ਤੁਹਾਨੂੰ ਕਹੂਗਾ ਵੀ ਮੈਨੂੰ ਪੈਸੇ ਦਿਓ, ਵਿਆਹ ਕਰੋ ਤੁਸੀਂ, ਆਹ ਹੋਜੂ ਤੁਹਾਡਾ, ਆਹ ਹੋਜੂ। ਇਹ ਸਾਧ ਸੰਗਤ ਸਾਨੂੰ, ਅਸੀਂ ਵਹਿਮਾਂ ਦੇ ਬਾਣੀ ਦੀ ਇੱਕ ਪੰਕਤੀ ਹੈ ਕਹਿੰਦੇ ਵੀ ਜਿਹਦਾ ਐਡਾ ਵੱਡਾ ਗੁਰੂ ਹੋਵੇ ਤੇ ਉਹ ਲੋਕ ਅਜੇ ਵੀ ਬੰਦੇ ਪੁੱਛਦੇ ਫਿਰਨ ਵਹਿਮਾਂ ਵਿੱਚ, ਸਾਡੇ ਜੀ ਆਹ ਘਰੇ ਆ, ਸਾਡੇ ਘਰੇ ਭੂਤ ਆ, ਸਾਡੇ ਘਰੇ ਆ, ਇਉਂ ਸਮਝੋ ਵੀ ਹਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੀ ਨਹੀਂ। ਅਜੇ ਨਾ ਉਹ ਬੰਦਾ ਹਜੇ ਗੁਰੂ ਗ੍ਰੰਥ ਸਾਹਿਬ ਦੇ ਲੜ ਹੀ ਨਹੀਂ ਲੱਗਿਆ। ਜਿਹੜਾ ਬੰਦਾ ਅਜੇ ਵੀ ਵਹਿਮਾਂ ਦੇ ਵਿੱਚ ਫਿਰਦਾ ਭਰਮਾਂ ਦੇ ਵਿੱਚ, ਜਾ ਕੋ ਠਾਕਰ ਉੱਚਾ ਹੋਈ, ਉਹ ਕਹਿੰਦੇ ਉਹ ਜਿਹਦਾ ਐਡਾ ਵੱਡਾ ਗੁਰੂ ਹੋਵੇ, ਸੋ ਜਨ ਪਰ ਕਰ ਜਾਤ ਨਾ ਸੋਈ, ਉਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਆ ਹੋਵੇ ਤੇ ਜੇ ਦੂਜਿਆਂ ਦੇ ਘਰਾਂ ਚ ਤੁਰਿਆ ਫਿਰਦਾ ਹਜੇ ਸਮਝੋ ਵੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਿਆ ਹੀ ਨਹੀਂ, ਹਜੇ ਗੁਰੂ ਨਾਲ ਜੁੜਿਆ ਹੀ ਨਹੀਂ। ਰਹੋ ਵਿਚਾਰ, ਦਸਵੇਂ ਪਾਤਸ਼ਾਹ ਜਾਂਦੇ ਆ ਗਣੀ ਖਾਂ ਤੇ ਨਵੀ ਖਾਂ ਦੇ ਘਰ ਨੂੰ ਤੇ ਤਿੰਨ ਸਿੰਘ ਕਹਿੰਦੇ ਵਾਹ ਦਾਤਿਆ ਸੱਚੇ ਪਾਤਸ਼ਾਹ, ਉਹ ਕਿਤੇ ਹੁੰਦਾ ਸੀ ਤਖਤ ਤੇ ਰਾਜਾ, ਬਣਿਆ ਫਕੀਰ ਪੈਰ ਹੁੰਦਾ ਸੀ ਤਖਤ ਤੇ ਰਾਜਾ, ਬਣਿਆ ਫਕੀਰ ਪੈਰ ਛਤਰਪਤ ਰਾਜਾ। ਇਹ ਦਸਵੇਂ ਪਾਤਸ਼ਾਹ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਦੇ ਵਿੱਚ ਢਾਈ ਢਾਈ ਲੱਖ ਦੇ ਤੰਬੂ ਦੇ ਥੱਲੇ ਦਸਵੇਂ ਪਾਤਸ਼ਾਹ ਬੈਠਿਆ ਕਰਦੇ, ਥੋਣੇ ਨਾਲ ਕੱਢੀਆਂ ਹੋਈਆਂ ਕਾਠੀਆਂ ਪਾਇਆ ਕਰਦੇ ਘੋੜਿਆਂ ਤੇ, ਰਣਜੀਤ ਨਗਾਰੇ ਵੱਜਿਆ ਕਰਦੇ ਸੱਚੇ ਪਾਤਸ਼ਾਹ, ਤੇ ਸੰਗਤਾਂ ਦਰਸ਼ਨਾਂ ਨੂੰ ਖੜੀਆਂ ਹੋਇਆ ਕਰਦੀਆਂ। ਤੇ ਅੱਜ ਕਿਹੋ ਜਿਹਾ ਸਮਾਂ, ਗਣੀ ਖਾਂ ਤੇ ਨਬੀ ਖਾਂ ਦਸਵੇਂ ਪਾਤਸ਼ਾਹ ਨੂੰ ਆਪਦੇ ਘਰ ਨੂੰ ਲਈ ਜਾਂਦੇ ਆ। ਜਦੋਂ ਦਸਵੇਂ ਪਾਤਸ਼ਾਹ ਗਏ ਨਾ ਗਣੀ ਖਾਂ ਤੇ ਨਬੀ ਖਾਂ ਦੇ ਘਰੇ ਤੇ ਫਿਰ ਹੱਥ ਬੰਨ ਕੇ ਕਹਿੰਦੇ ਸੱਚੇ ਪਾਤਸ਼ਾਹ, ਪਵਨ ਪਨੀਤ ਹੋ ਗਿਆ, ਪਵਨ ਪਨੀਤ ਹੋ ਗਿਆ, ਪਵਣ ਪਨੀਤ ਹੋ ਗਿਆ। ਅਧਿਆਇਨ ਸੱਜਣਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵਾ ਕੀਤੋ ਅਨੁਭਵਨ ਪਨੀਤ। ਸੱਚੇ ਪਾਤਸ਼ਾਹ ਅੱਜ ਘਰ ਪਵਿੱਤਰ ਹੋ ਗਿਆ। ਜਦੋਂ ਮਹਾਰਾਜ ਨੇ ਸਰਸਾ ਪਾਰ ਕੀਤਾ ਨਾ, ਤੇ ਜਦੋਂ ਭੱਠੇ ਨੂੰ ਠੰਡਾ ਕੀਤਾ, ਕਿਵੇਂ ਭੱਠੇ ਚ ਅੱਗ ਬਲਦੀ ਹੋਣੀ ਹੈ, ਆਪਾਂ ਹੁਣ ਵੀ ਦਰਸ਼ਨ ਕਰਦੇ ਹਾਂ ਭੱਠਾ ਸਾਹਿਬ ਗੁਰਦੁਆਰੇ ਦੇ। ਉਸ ਵੇਲੇ ਨਿਹੰਗ ਖਾਂ ਕੋਟਲੇ ਵਾਲਾ ਦਸਵੇਂ ਪਾਤਸ਼ਾਹ ਨੂੰ ਆਪਦੇ ਘਰੇ ਲੈ ਕੇ ਗਿਆ, ਉਹ ਵੀ ਮੁਸਲਮਾਨ ਸੀ, ਨਮਾਜ਼ਾਂ ਪੜ੍ਹਨ ਵਾਲਾ ਨਿਹੰਗ ਖਾਂ। ਪਰ ਜਦੋਂ ਦਸਵੇਂ ਪਾਤਸ਼ਾਹ ਉਹਦੇ ਘਰੋਂ ਤੁਰਨ ਲੱਗੇ ਨਾ, ਉਹਦੀ ਲੜਕੀ ਸੀ ਮਮਤਾਜ, ਉਹ ਦਸਵੇਂ ਪਾਤਸ਼ਾਹ ਨੂੰ ਕਹਿੰਦੀ ਮਹਾਰਾਜ ਮੇਰੇ ਤੇ ਕਿਰਪਾ ਕਰਤੀ, ਮੈਂ ਤੁਹਾਡੇ ਦਰਸ਼ਨ ਕੀਤੇ, ਮੈਨੂੰ ਤਿੰਨਾਂ ਕਾਲਾਂ ਦੀ ਸੋਝੀ ਹੋ ਗਈ, ਮੇਰੇ ਤੇ ਕਿਰਪਾ ਕਰੋ, ਮੈਨੂੰ ਤੁਹਾਡੇ ਦਰਸ਼ਨਾਂ ਦੀ ਮਨ ਦੇ ਵਿੱਚ ਤਾਂਘ ਲੱਗੀ ਹੈ ਤੇ ਮੇਰਾ ਮਨ ਟਿਕਿਆ ਰਿਹਾ ਕਰੇ। ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਇੱਕ ਕਟਾਰ ਦਿੱਤੀ। ਕਟਾਰ ਜਦੋਂ ਦਿੱਤੀ ਨਾ, ਲੈ ਕਹਿੰਦੇ ਇਉਂ ਕਰੀਏ, ਇਹਦੀ ਪਲੰਗ ਤੇ ਰੱਖ ਕੇ ਪੂਜਾ ਕਰਿਆ ਕਰੀ। ਦੇਖੋ ਮਹਾਰਾਜ ਕਟਾਰ, ਤੇ ਆਪਾਂ ਤਾਂ ਸਾਧ ਸੰਗਤ ਕਿਰਪਾਨ ਨੂੰ ਕੁਝ ਸਮਝਦਾ ਹੀ ਨਹੀਂ, ਤੇ ਇਤਿਹਾਸਕਾਰ ਤਾਂ ਇਹਨੂੰ ਅਕਾਲ ਪੁਰਖ ਦੀ ਜੀਵ ਮੰਨਦੇ, ਕਿਰਪਾਨ ਨੂੰ ਸ੍ਰੀ ਸਾਹਿਬ ਨੂੰ ਨਾ ਅਕਾਲ ਪੁਰਖ ਦੀ ਜੀਵ ਮੰਨੀ ਜਾਂਦੀ ਹੈ। ਦਸਵੇਂ ਪਾਤਸ਼ਾਹ ਨੇ ਕਟਾਰ ਦਿੱਤੀ ਇੱਕ ਸਲਾਮ ਧਰਮ ਦੀ ਲੜਕੀ ਨੂੰ, ਬਈ ਇਹਦੀ ਪੰਜ ਪਲੰਗ ਤੇ ਰੱਖ ਕੇ ਪੂਜਾ ਕਰਿਆ ਕਰੀ, ਤੇ ਕਿਹੇ ਜਾ ਉਹਦਾ ਗੁਰੂ ਤੇ ਭਰੋਸਾ ਹੋਣਾ, ਸਾਰੀ ਜ਼ਿੰਦਗੀ ਕਟਾਰ ਦੇ ਦਰਸ਼ਨ ਕਰਦੀ ਨੇ ਨਿਗਾਹ ਤੇ ਸ਼ਾਦੀ ਨਹੀਂ ਕਰਾਈ। ਦੇਖੋ ਸਾਰੀ ਜ਼ਿੰਦਗੀ ਦਸਵੇਂ ਪਾਤਸ਼ਾਹ ਦੀ ਕਟਾਰ ਪਲੰਗ ਤੇ ਰੱਖੀ, ਤੇ ਉਹਦੇ ਕੋਲੇ ਬੈਠੀ ਨੇ ਨਾਮ ਜਪੀ ਜਾਣਾ। ਉਹਦੀ ਯਾਦ ਚ ਹੁਣ ਪਹਾੜ ਚ ਇੱਕ ਗੁਰਦੁਆਰਾ ਬਣਾਇਆ ਬਾਬੇ ਕਰਤਾਰ ਸਿੰਘ ਤੇ ਪਰਮਜੀਤ DIG ਨੇ, ਉਹਦੀ ਯਾਦ ਚ ਗੁਰਦੁਆਰਾ ਬਣਾ ਕੇ ਰੱਖਤਾ। ਦੇਖ ਲਓ ਇਹ ਭਾਵਨਾ ਦੀ ਗੱਲ ਹੈ, ਸ਼ਰਧਾ ਦੀ। ਜਦੋਂ ਹੁਣ ਜਾਓ ਨਾ, ਤੇ ਉਥੋਂ ਆਪਾਂ ਨੂੰ ਦਰਸ਼ਨ ਕਰਕੇ ਪਤਾ ਲੱਗਦਾ ਬਈ ਇਹ ਉਹ ਆ ਜਿਨ੍ਹਾਂ ਨੂੰ ਦਸਵੇਂ ਪਾਤਸ਼ਾਹ ਨੇ ਆਪਦੀ ਕਟਾਰ ਬਖਸ਼ੀ ਸੀ। ਇੱਥੇ ਹੀ ਬਸ ਨਹੀਂ, ਪੰਜ ਸ਼ਾਸਤਰ ਮਾਤਾ ਸਾਹਿਬ ਕੌਰ ਨੂੰ ਬਖਸ਼ੇ ਦਸਵੇਂ ਪਾਤਸ਼ਾਹ ਨੇ, ਜਦੋਂ ਨਦੇੜ ਦੀ ਧਰਤੀ ਚੋਂ ਤੁਰਿਆ ਰਹੋ ਵਿਚਾਰ। ਇਸੇ ਤਰ੍ਹਾਂ ਸਾਧ ਸੰਗਤ ਗਣੀ ਖਾਂ ਤੇ ਨਵੀ ਖਾਂ ਖੁਸ਼ ਹੋਏ ਪਏ, ਮਹਾਰਾਜ ਅੱਜ ਘਰ ਨੂੰ ਭਾਗ ਲੱਗ ਗਏ, ਜਿਵੇਂ ਨਿਹੰਗ ਖਾਂ ਕੋਟਲੇ ਵਾਲੇ ਨੇ ਕਿਹਾ ਸੀ। ਸੱਚੇ ਪਾਤਸ਼ਾਹ ਜੀ, ਤੁਹਾਡੇ ਆਉਣ ਦੇ ਨਾਲ ਨਾ ਘਰ ਨੂੰ ਭਾਗ ਲੱਗ ਜਾਂਦੇ ਆ। ਹੁਣ ਗਣੀ ਖਾਂ ਤੇ ਨਵੀ ਖਾਂ ਬੜੇ ਖੁਸ਼ ਆ, ਦਸਵੇਂ ਪਾਤਸ਼ਾਹ ਵੀ ਸਾਡੇ ਘਰ ਦੇ ਵਿੱਚ ਚਰਨ ਪਾਤੇ। ਮਹਾਰਾਜ ਕਹਿੰਦੇ ਗਣੀ ਖਾਂ, ਕਹਿੰਦਾ ਹਾਂ ਮਹਾਰਾਜ। ਕਹਿੰਦੇ ਲਿਆ ਮਾਈ ਨੂੰ ਬੁਲਾ ਕੇ, ਮਾਈ ਗੁਰਦੇਈ ਜਿਹੜੀ ਨਾ ਦਸਵੇਂ ਪਾਤਸ਼ਾਹ ਨੂੰ ਚੇਤੇ ਕਰਦੀ ਸੀ ਕਿ ਸੱਚੇ ਪਾਤਸ਼ਾਹ ਉਹ ਕਲਯੁਗ ਤੱਤੀਆਂ ਖਵਾਵਾਂ ਬਾਲਾ, ਤੇਰਾ ਨਾਮ ਠੰਡਾ ਵਾਹਿਗੁਰੂ। में ठाड बरताई अंध पिया दुख नाठ है भाई ऐ सच्चे पातशाह तुहाडे दर्शन करके तो मनशा महाराज कहंदे गणी खां कहंदा हां मर जा लिया माई गरदई नू बुला के। जदों गणी गणीखा जांदा ना माई गरदई दे घर नू अगे उहदा पुत निहाला गणीखा कहंदा निहलिया तेरी माता किथे है कहंदा मेरी मां तां चौंकड़ा मार लैंदी है पीढ़ी ते बह जांदी है ते तू सच दास सच जान जिवें भगत फरीद महाराज नू चेते करदा सी ना फरीद कहंदा सी उस तरह मेरी मां तां बुजुर्ग होगी दसवें पातशाह नू चेते करी जांदी जिवें किसे समय फरीद पढ़दा है ओ मैनू पिया दे मिलन दियां आसां छोयो ना वे मेरे नैणा नू अजे पिया दे मिलन दियां आसां छोयो ना वे मेरे नैणा नू फरीद रब नू चेते करदा सी ना ते कागा नू कहिंदा भई मेरा शरीर तो भावां दी सारा नोच दियो पर मेरियां अखां ते ठुंगना मारियो मैनू अजे रब दे मिलन दी आस है। कहिंदा इस तरह मेरी मां बुढ़ी हो गई बुढ़ा होया सेख फरीद कंबण लगी दे कहिंदा मेरी मां बुढ़ी हो चली है पर कहिंदा सच जान तड़को पीढ़ी ते बह जांदी है ते फिर ना दसवें पातशाह नू किवें चेते करदी जिवें भगत जी जिक्र करदे आ। ओ मणा कूकदा रगी भी दिन राती कदे ता पकार सुन मणा कूकदा रगी वे दिन राती कदे ता पकार सुन ਦਸਵੇਂ ਪਾਤਸ਼ਾਹ ਨੂੰ ਅੱਠੋ ਪਹਿਰ ਚੇਤੇ ਕਰੀ ਜਾਂਦੀ ਹੈ। ਜਦੋਂ ਦਸਵੇਂ ਪਾਤਸ਼ਾਹ ਦਾ ਨਾਂ ਲਿਆ ਨਾ ਤੇ ਗਰੀਖਾ ਹੈਰਾਨ ਹੋ ਗਿਆ, ਕਹਿੰਦਾ ਕਮਾਲ ਦੀ ਗੱਲ ਹੈ, ਬਿਨ ਬੋਲੇ ਸਭ ਕੁਛ ਜਾਣਦਾ ਉਹ ਦਸਵੇਂ ਪਾਤਸ਼ਾਹ ਹਿਰਦੇ ਦੀ ਜਾਣਦੇ ਆ। ਉਹਨਾਂ ਨੇ ਅੱਗੇ ਵਚਨ ਕੀਤਾ ਸੀ ਵੀ ਗੁਰਦਈ ਮਾਈ ਮੈਨੂੰ ਚੇਤੇ ਕਰੀ ਜਾਂਦੀ ਆ। ਗਣਿਖਾ ਕਹਿੰਦਾ ਨਿਹਾਲਿਆ ਤੇਰੀ ਮਾਂ, ਕਹਿੰਦਾ ਮੇਰੀ ਮਾਂ ਅੰਦਰ ਪੀੜੀ ਤੋਂ ਬੈਠੀ ਆ। ਜਦੋਂ ਗਣਿਖਾ ਤੇ ਨਿਹਾਲਾ ਅੰਦਰ ਗਏ ਨਾ ਤੇ ਮਾਂ ਦੀ ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਂ, ਸਾਧ ਸੰਗਤ ਗੁਰੂ ਦੇ ਸਰੂਪ ਨੂੰ ਹਿਰਦੇ ਦੇ ਵਿੱਚ ਵਸਾ ਲੈਣਾ ਤੇ ਨੇਤਰ ਬੰਦ ਕਰਕੇ ਨਾ ਤੇ ਸਾਧ ਸੰਗਤ ਗੁਰੂ ਦੇ ਸ਼ਬਦ ਨੂੰ ਉਹਦਾ ਅਭਿਆਸ ਕਰਨਾ ਤੇ ਚੇਤੇ ਕਰਦੀ ਆ ਸੱਚੇ ਪਾਤਸ਼ਾਹ। ਕਿਤੇ ਸੁਭਾਗਾ ਸਮਾਂ ਆਊਗਾ ਤੇ ਜਾ ਕੇ ਆਵਾਜ਼ ਮਾਰੀ ਨਿਹਾਲੇ ਨੇ ਮਾਤਾ, ਮਾਂ ਨੇ ਨੇਤਰ ਖੋਲੇ। ਜਦੋਂ ਨੇਤਰ ਖੋਲੇ ਨਾ ਕਹਿੰਦੀ ਵੀ ਨਿਹਾਲਿਆ ਕੀ ਗੱਲ ਹੈ, ਕਹਿੰਦਾ ਮਾਂ ਗਣਿਖਾ ਤੈਨੂੰ ਸੱਦਣ ਆਇਆ, ਤੈਨੂੰ ਦਸਵੇਂ ਪਾਤਸ਼ਾਹ ਨੇ ਚੇਤੇ ਕੀਤਾ। ਜਦੋਂ ਮਾਈ ਨੇ ਦਸਵੇਂ ਪਾਤਸ਼ਾਹ ਦਾ ਨਾਂ ਸੁਣਿਆ ਨਾ ਤੇ ਫਿਰ ਉਹਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਸ਼ੁੱਧ ਕੀ ਨਾ ਸ਼ੁੱਧ ਰਹੀ, ਬੁੱਧ ਕੀ ਨਾ। ਜਦੋਂ ਬੰਦੇ ਨੂੰ ਬਹੁਤੀ ਖੁਸ਼ੀ ਹੋ ਜਾਵੇ ਬੰਦਾ ਆਪਦਾ ਆਪ ਭੁੱਲ ਜਾਂਦਾ ਵੀ ਮੈਂ ਕਿੱਥੇ ਹਾਂ। ਜਦੋਂ ਬੰਦੇ ਨੂੰ ਬਹੁਤੀ ਖੁਸ਼ੀ ਹੋ ਜਾਵੇ ਨਾ, ਭਗਵਾਨ ਕ੍ਰਿਸ਼ਨ ਦੇ ਜਾਣ ਦੇ ਨਾਲ ਬਿਦਰ ਨੂੰ ਖੁਸ਼ੀ ਹੋ ਗਈ ਤੇ ਬਿਦਰ ਨੂੰ ਇਉਂ ਨਹੀਂ ਪਤਾ ਲੱਗਿਆ ਵੀ ਮੈਂ ਭਗਵਾਨ ਕ੍ਰਿਸ਼ਨ ਨੂੰ ਕੇਲੇ ਦੀਆਂ ਫਲਕਾਂ ਫੜਾਈ ਜਾਂਦਾ। ਖੁਸ਼ੀ ਵਿੱਚ ਆਇਆ ਨਾ ਤੇ ਕੀ ਕਰੀ ਜਾਂਦਾ ਹੈ, ਭਗਵਾਨ ਕ੍ਰਿਸ਼ਨ ਨੂੰ ਕੇਲੇ ਦੀਆਂ ਫਲਕਾਂ ਫੜਾਈ ਜਾਂਦਾ ਤੇ ਕੇਲੇ ਦੀਆਂ ਫਲਕਾਂ ਛੱਕੀ ਜਾਂਦੇ ਆ ਭਗਵਾਨ ਕ੍ਰਿਸ਼ਨ। ਦੁਆਪਰ ਦੇ ਅਵਤਾਰ ਭਗਵਾਨ ਰਾਮ ਦੇ ਜਾਣ ਦੇ ਨਾਲ ਭੀਲਣੀ ਨੂੰ ਇਹ ਨਹੀਂ ਪਤਾ ਲੱਗਿਆ ਵੀ ਮੈਂ ਇਹਨੂੰ ਜੂਠੇ ਬੇਰ ਦੇਈ ਜਾਂਦੀ ਹਾਂ, ਵੀ ਇਹ ਤਾਂ ਰੱਬ ਹੈ, ਇਹ ਖੁਸ਼ੀ ਦੀ ਸਾਧ ਸੰਗਤ ਖੁਸ਼ੀ ਦੀ ਨਿਸ਼ਾਨੀ ਹੈ। ਤੇ ਕਲਯੁਗ ਦੇ ਅਵਤਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਲਾਲੋ ਤਰਖਾਣ ਦੇ ਘਰੇ ਗਏ ਤੇ ਉਹਨੇ ਇਹ ਨਹੀਂ ਸੋਚਿਆ ਵੀ ਮੈਂ ਕੋਧਰੇ ਦੇ ਟੋਕੜੇ ਖੁਆਈ ਜਾਂਦਾ। ਇਹ ਪ੍ਰੇਮ ਦੀ ਨਿਸ਼ਾਨੀ ਹੈ, ਤੇ ਪ੍ਰੇਮ ਵਿੱਚ ਆਏ ਨੇ ਛੇਵੇਂ ਪਾਤਸ਼ਾਹ ਨੂੰ ਭਾਈ ਸਾਧੂ ਤੇ ਭਾਈ ਰੂਪਾ ਪਾਣੀ ਪਿਉਣ ਨੂੰ ਚੇਤੇ ਕਰੀ ਜਾਂਦੇ ਆ। ਦੇਖੋ ਪਾਣੀ ਹੈ। ਸੱਤਵੇਂ ਪਾਤਸ਼ਾਹ ਨੂੰ ਭਾਈ ਗੋਂਦਾ ਕਾਬਲ ਚ ਚੇਤੇ ਕਰੀ ਜਾਂਦਾ। ਭਾਈ ਗੋਂਦਾ ਸੱਤਵੇਂ ਪਾਤਸ਼ਾਹ ਨੂੰ ਕਾਬਲ ਦੇ ਵਿੱਚ ਚੇਤੇ ਕਰੀ ਜਾਂਦਾ। ਤੇ ਅੱਠਵੇਂ ਪਾਤਸ਼ਾਹ ਜੇ ਸਾਧ ਸੰਗਤ ਕਿਸੇ ਗੁੰਗੇ ਤੇ ਅੰਸ਼ਿਟੀ ਰੱਖਦੇ ਆ ਨਾ, ਤੇ ਉਹ ਸਾਧ ਸੰਗਤ ਗੀਤਾ ਦੇ ਅਰਥ ਕਰੀ ਜਾਂਦਾ ਹੈ। ਤੇ ਗੁਰੂ ਦੀ ਨਿਗਾਹ, ਗੁਰੂ ਨਿਗਾਹ ਮਾਰ ਦੇਵੇ ਨਾ, ਪੰਜੋਖੜਾ ਸਾਹਿਬ ਜਾਓ ਤੇ ਕਹਿਣਗੇ ਇੱਥੇ ਅੱਠਵੇਂ ਪਾਤਸ਼ਾਹ ਨੇ ਨਾ ਇੱਕ ਗੁੰਗੇ ਝਾਉਰ ਤੋਂ ਗੀਤਾ ਦੇ ਅਰਥ ਕਰਾ ਕੇ ਰੱਖਦੇ। ਇਹ ਗੁਰੂ ਦੀ ਨਿਗਾਹ। ਤੇ ਗੁਰੂ ਨਿਗਾਹ ਮਾਰ ਦੇਵੇ ਨਾ ਤੇ ਸਿੱਖ ਦੇਗਾ ਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਪਈ ਨਿਗਾਹ ਤੇ ਸਿੱਖ ਦੇਗਾ ਚ ਉਬਲਦੇ ਵੀ ਸੁਖਮਨੀ ਸਾਹਿਬ ਪੜੀ ਜਾਂਦੇ ਭਾਈ ਦਿਆਲਾ ਜੀ ਵਰਗੇ। ਸਰੀਰ ਦੇਗ ਚ ਉਬਾਲੇ ਖਾਂਦਾ, ਸਰੀਰ ਦੀ ਚਰਬੀ ਵੀ ਘੁਲਦੀ ਹੈ, ਚਮੜੀ ਵੀ ਘੁਲਦੀ ਹੈ। ਤੇ ਜਦੋਂ ਦੇਗ ਦੇ ਨੇੜੇ ਜਾਂਦੇ ਆ ਤੇ ਭਾਈ ਦਿਆਲੇ ਦੇ ਸਰੀਰ ਦੇ ਹੱਡਾਂ ਦੇ ਵਿੱਚੋਂ ਸੁਖਮਨੀ ਸਾਹਿਬ ਦੇ ਪਾਠ ਦੀ ਆਵਾਜ਼ ਆਈ ਜਾਂਦੀ ਹੈ। ਇਹ ਕਿੰਨਾ ਦੀ ਗੱਲ ਹੈ? ਇਹ ਉਹਨਾਂ ਦੀ ਗੱਲ ਆਪਾਂ ਕੀਤੀ ਜਿਹੜੇ ਗੁਰੂ ਨਾਲ ਜੁੜੇ ਆ। ਤੇ ਇਹ ਮਾਈ ਗਰਦਈ ਗੁਰੂ ਨਾਲ ਜੁੜੀ ਹੈ। ਤੇ ਜਦੋਂ ਗਣੀ ਖਾਂ ਨੇ ਆਵਾਜ਼ ਮਾਰੀ, ਮਾਂ ਤੈਨੂੰ ਦਸਵੇਂ ਪਾਤਸ਼ਾਹ ਨੇ ਚੇਤੇ ਕੀਤਾ, ਤੇ ਚੱਕ ਕੇ ਕੱਪੜਾ ਮੱਥੇ ਨੂੰ ਲਾ ਲਿਆ, ਕਹਿੰਦੀ ਵਾਹ ਕੱਪੜਿਆ, ਆ ਤੇਰਾ ਸਦਕਾ ਮੈਨੂੰ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋ ਜਾਣੇ ਆ। ਨਾਲੇ ਕੱਪੜਾ ਮੱਥੇ ਨੂੰ ਲਾਵੇ, ਨਾਲੇ ਕਹੇ ਐ ਮਨਾ, ਉਹ ਦੇਖ ਲਾ ਮਨਾ ਓਏ ਚੰਗੇ ਭਾਗਾਂ ਦੀ ਨਿਸ਼ਾਨੀ, ਮੇਰਿਆ ਮਨਾ ਓਏ ਚੰਗੇ ਕਰਮਾਂ ਦੀ ਨਿਸ਼ਾਨੀ, ਕੱਪੜਾ ਦੋਨਾਂ ਹੱਥਾਂ ਤੇ ਰੱਖ ਲਿਆ, ਕਹਿੰਦੀ ਮਨਾ ਵੱਡ ਭਾਗੀ ਹਰ ਸੰਗਤ ਪਾਵਾ, ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਜਦੋਂ ਮੈਂ ਗੁਰੂ ਦੇ ਚਰਨਾਂ ਤੇ ਸਿਰ ਮਸਤਕ ਰੱਖਿਆ ਪਾਰ ਬ੍ਰਹਮ। ਐ ਸੱਚੇ ਪਾਤਸ਼ਾਹ, ਉਹ ਕਿੰਨਾ ਜ਼ਿੰਦਗੀ ਦਾ ਸਮਾਂ ਚੰਗਾ ਹੋ ਜਦੋਂ ਮੇਰਾ ਨਾ ਮੱਥਾ ਤੁਹਾਡੇ ਚਰਨਾਂ ਤੇ ਹੋਊਗਾ। ਜਦੋਂ ਮਾਈ ਨੇ ਸੁਣਿਆ ਨਾ, ਮਾਤਾ ਤੈਨੂੰ ਦਸਵੇਂ ਪਾਤਸ਼ਾਹ ਨੇ ਚੇਤੇ ਕੀਤਾ, ते माई दी खुशी दी हद नहीं रही। हुण साध संगत दोनों अथां ते माने कपड़ा रखिया, पर गणी खां दे मगर साध संगत चाह दे विच बगी आउंदी है। मन चाओ पिया प्रभ आगम सुनिया, हर मंगल गाओ सखी ग्रह मंदर बनिया, हर गाओ मंगल नित सगी सोग दुख ना व्यापे, गुर चरण लागे दिन सुभागे अपना पैर जापे, अनहत बाणी गुर शब्द जानी हर नाम हरज भोगो, कह नानक प्रभ आप मिलिया करन कारण जोगो। हर संगत जदो गणी खां दे नाल आई मां ते दसवें पातशाह दे दर्शन कीते, धारना पढ़ के समाप्ति करके समा होया। दसवें पातशाह दे दर्शन करके की कहिंदी है, बेक सारा कजार गुरु गोबिंद सिंह जी, बेक सारा कजार गुरु गोबिंद सिंह जी, बेक सारा कजार गुरु गोबिंद सिंह, चार गुरु गोबिंद सिंह जी, बेत सारा का चार गुरु गोबिंद सिंह जी, ओ बादशाह परमेश गुरु गोबिंद सिंह जी, बादशाह परमेश गुरु गोबिंद सिंह जी, गुरु कलगी तर सच्चे पातशाह दे दर्शन कीते, ते फिर साध संगत खुशी दे विच आई, फुली नहीं समाउंदी दशमें पातशाह दे दर्शन हो गए। इस करके साध संगत जिस मिल गया मन होए आनंद, सो सतगुर कहिए मन की दुविधा बिन सजाए हर परम पद लहिए। गुरु दे दर्शन करके लोग सुख गए, पर लोग सहेले नानक हर प्रभ आपे मेले। समा होया समाप्ति करके गज बज के नंद साहब दियां छे पौड़ियां दा पाठ करो। राम कली महला तीजा, नंद एक ओंकार सतगुर परछा, आनंद पिया मेरी मां।